ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਾਉ ਤਿਨ ਪਾਇਓਨ, ਜਿਨ ਗੁਰ ਕਾ ਸ਼ਬਦ ਵਿਚਾਰ। ਹੁਣ ਗੱਲ ਹੈ ਡਰ ਦੀ, ਪਰਮੇਸ਼ਰ ਦਾ ਡਰ ਜਿਹਦੇ ਮਨ ਚ ਆ ਗਿਆ ਉਹ ਸਫਲ ਹੋ ਜਾਂਦਾ। ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਨਹੀਂ, ਪਰਮਾਤਮਾ ਤੋਂ ਹੀ ਨਹੀਂ ਡਰਦੇ, ਉਹ ਨਿਭਾਗੇ ਆਦਮੀ ਨੇ। ਸਤਿਗੁਰੂ ਕਹਿੰਦੇ ਜਿਹਨੇ ਗੁਰਾਂ ਦਾ ਉਪਦੇਸ਼ ਵਿਚਾਰਿਆ ਨਾ, ਸ਼ਬਦ ਦੀ ਵਿਚਾਰ ਕੀਤੀ ਹੈ, ਵਾਹਿਗੁਰੂ ਨੇ ਆਪਣਾ ਡਰ ਉਹਨਾਂ ਨੂੰ ਪਾਤਾ। ਕਿਉਂਕਿ ਵਾਹਿਗੁਰੂ ਦੇ ਡਰ ਤੋਂ ਬਿਨਾਂ, ਜਿਵੇਂ ਮਾਂ ਬਾਪ ਦੇ ਡਰ ਤੋਂ ਬਿਨਾਂ ਨਿਆਣਾ ਪੜ੍ਹਦਾ ਨਹੀਂ, ਟੀਚਰ ਦਾ ਡਰ ਨਾ ਹੋਵੇ ਨਿਆਣਾ ਪੜ੍ਹਦਾ ਨਹੀਂ, ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਦ ਸਿੱਖ ਨੂੰ ਡਰ ਹੀ ਨਹੀਂ ਫਿਰ ਉਹ ਕੁਛ ਨਹੀਂ ਕਰ ਸਕਦਾ। ਹੁਣ ਆਪਣਾ ਭਾਉ ਵੀ ਵਾਹਿਗੁਰੂ ਆਪ ਕਿਰਪਾ ਕਰਕੇ ਸਾਡੇ ਮਨ ਚ ਪਾਉਂਦੇ ਨੇ ਗੁਰਾਂ ਦੇ ਸ਼ਬਦ ਦੀ ਵਿਚਾਰ ਦੁਆਰਾ। ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਹਮੇਸ਼ਾ ਸਤਸੰਗ ਚ ਮਿਲੇ ਰਹਿੰਦੇ ਨੇ ਉਹ, ਅਤੇ ਵਾਹਿਗੁਰੂ ਦੇ ਪਰਉਪਕਾਰ ਗੁਣਾਂ ਨੂੰ ਯਾਦ ਰੱਖਦੇ ਨੇ, ਵਾਹਿਗੁਰੂ ਨੂੰ ਯਾਦ ਰੱਖਦੇ ਨੇ। ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਜੋ ਕੁਛ ਕਰਦਾ ਇਹ ਐਵੇਂ ਬੇਅਰਥੀ ਆ, ਬਾਕੀ ਭਗਤੀ ਕਰਨੀ ਸ਼ੁਰੂ ਕਰ ਦਿੰਦੇ ਨੇ। ਸਤਿਗੁਰੂ ਦੇਖ ਲੈਣ ਬੰਦਾ ਨਿਮਰਤਾ ਵਾਲਾ, ਭਗਤੀ ਕਰਨੀ ਚਾਹੁੰਦਾ, ਮੇਰਾ ਭੈ ਰੱਖਦਾ, ਔਮੈ ਤੋਂ ਰਹਿਤ ਹੈ, ਉਹਨੂੰ ਸਤਿਗੁਰੂ ਨੇੜੇ ਲਾ ਲੈਂਦੇ ਨੇ। ਵਧੀਆ ਬੰਦਾ ਹੈ, ਗੁਣਵਾਨ ਹੈ, ਅੱਛਾ ਹੈ। ਇੱਕ ਬੰਦੇ ਦੇ ਅੰਦਰ ਹਾਂ ਹਾਂ ਮੈਂ ਸਾਰਾ ਦਿਨ ਆਪਣੇ ਆਪ ਨੂੰ ਬਹੁਤ ਉੱਚਾ ਸਮਝਣ ਲੱਗ ਜਾਂਦਾ, ਜਦੋਂ ਬਹੁਤ ਜ਼ਿਆਦਾ ਉੱਚਾ, ਉਹਨੂੰ ਸਤਿਗੁਰੂ ਪਰੇ ਪਰੇ ਕਰੀ ਜਾਂਦੇ ਨੇ, ਪਰੇ ਹੀ ਹੋਈ ਜਾਂਦਾ ਮਹਾਰਾਜ ਤੋਂ, ਸਤਸੰਗਤ ਤੋਂ ਵੀ ਪਰੇ ਹੋ ਜਾਂਦਾ। ਦੁਬਿਧਾ ਮੈਲ ਚੁਕਾਈਆਂ ਹਰ ਰਾਖਿਆ ਉਰਤਾਰ, ਹਿਰਦੇ ਚੋਂ ਦੁਬਿਧਾ ਦੀ ਮੈਲ ਨੂੰ ਦੂਰ ਕਰ ਦਿੱਤਾ। ਜਿਹੜੇ ਸਤਸੰਗਤ ਕਰਦੇ ਨੇ, ਗੁਰਾਂ ਦੇ ਨਾਮ ਨੂੰ ਯਾਦ ਕਰਦੇ ਨੇ, ਅਤੇ ਵਾਹਿਗੁਰੂ ਨਾਮ ਨੂੰ ਹਿਰਦੇ ਚ ਧਾਰਨ ਕਰ ਰੱਖਿਆ ਉਹਨਾਂ ਨੇ, ਉਹਨਾਂ ਦੇ ਅੰਦਰੋਂ ਦੁਬਿਧਾ ਦੀ ਮੈਲ ਚੁਕਾ ਤੀ। ਦੁਬਿਧਾ ਹੀ ਬਹੁਤ ਖਤਰਨਾਕ ਹੈ। ਮਹਾਰਾਜ ਕਹਿੰਦੇ ਦੁਬਿਧਾ ਬੌਰੀ ਮਨ ਬੌਰ ਆਇਆ, ਇਹ ਦੁਬਿਧਾ ਬੌਲੀ ਹੈ, ਬਹੁਤ ਜ਼ਿਆਦਾ ਬਾਵਲੀ ਹੈ, ਝੱਲੀ ਹੈ, ਪਾਗਲ, ਤੇ ਨਾਲ ਬੰਦੇ ਨੂੰ ਵੀ ਪਾਗਲ ਬਣਾ ਲੈਂਦੀ ਹੈ। ਦੁਬਿਧਾ ਦੋ ਚਿੱਤੀ, ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ। ਹੁਣ ਸੱਚੀ ਉਪਦੇਸ਼ ਬਾਣੀ ਦੁਆਰਾ ਸੱਚ ਨੂੰ ਮੰਨਣ ਕਰਦੇ ਨੇ ਉਹ, ਅਤੇ ਸੱਚੇ ਵਾਹਿਗੁਰੂ ਨਾਲ ਹੀ ਉਹਨਾਂ ਦਾ ਪਿਆਰ ਹੈ। ਮਨ ਮੇਰੇ ਹਉ ਮੈਂ ਮੈਲ ਭਰ ਨਾਲ, ਇਹ ਮੇਰਿਆ ਮਨ ਜੀਵ ਜਿਹੜਾ ਨਾ ਹਉਮੈ ਦੀ ਮੈਲ ਨਾਲ ਭਰਿਆ ਹੋਇਆ, ਇਸ ਕਰਕੇ ਤਰਦਾ ਨਹੀਂ। ਹੰਗਤਾ ਮਮਤਾ ਰੂਪੀ ਮੈਲ ਕਰਕੇ ਸੰਸਾਰ ਰੂਪ ਭਰ ਨਾਲ ਤੋਂ ਭਾਵ ਸਮੁੰਦਰ ਚ ਡੋਬੀ ਜਾਂਦਾ। ਹੰਗਤਾ ਮਮਤਾ ਰੂਪੀ ਮੈਲ ਕਰਕੇ ਕਾਲ ਰੂਪ ਨਦੀ ਦੇ ਭਰ ਨਾਲ ਹੁੰਦਾ, ਕਿਨਾਰੇ ਉੱਪਰ ਹੀ ਬੈਠਾ ਰਹਿੰਦਾ। ਜਿਹੜੀ ਬਿਰਧ ਅਵਸਥਾ ਆ ਗਈ ਨਾ, ਇਹੀ ਕਾਲ ਰੂਪ ਨਦੀ ਦਾ ਕਿਨਾਰਾ ਹੈ ਇਹਦਾ। ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਰਹਾਉ, ਵਾਹਿਗੁਰੂ ਨਿਰਮਲ ਹੈ ਤੇ ਸੋਭਨੀਕ ਹੈ, ਸਦਾ ਸੋਹਣਾ ਹੈ, ਇਸੇ ਕਾਰਨ ਉਹਦੇ ਨਾਲ ਜੀਵ ਦਾ ਮੇਲ ਨਹੀਂ ਹੁੰਦਾ, ਕਿਉਂਕਿ ਜੀਵ ਨਿਰਮਲ ਨਹੀਂ, ਜੀਵ ਸੋਹਣਾ ਨਹੀਂ। ਮਹਾਰਾਜ ਕਹਿੰਦੇ ਨੇ ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮਿੱਠੇ ਬਹਿਣਾ, ਜੀਵ ਦੀ ਇਹ ਹਾਲਤ ਹੈ। ਪਰ ਗੁਰੂ ਸਾਹਿਬ ਆਪਣੇ ਸ਼ਬਦ ਦੁਆਰਾ ਪਹਿਲਾਂ ਜੀਵ ਨੂੰ ਨਾ ਸਜਾਉਂਦੇ ਨੇ, ਉਪਦੇਸ਼ ਦੇ ਕੇ, ਉਪਦੇਸ਼ ਦੁਆਰਾ ਇਹਦੇ ਅੰਦਰੋਂ ਹਉਮੈ ਦੀ ਮੈਲ ਨੂੰ ਕੱਟ ਕੇ ਜੀਵ ਦੇ ਅੰਦਰ ਅੰਤਸ਼ਕਰਨ ਨੂੰ ਸਵਾਰਨ ਵਾਲੇ ਨੇ ਸਤਿਗੁਰੂ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਪਹਿਲਾਂ ਸਤਿਗੁਰੂ ਇੱਥੇ ਕਾਹਲ ਵਿੱਚ ਕੁਛ ਨਹੀਂ ਹੋਣਾ, ਸਹਿਜ ਵਿੱਚ ਹੋਣਾ ਜੋ ਹੋਣਾ, ਇੱਥੇ ਕੋਈ ਛੜੱਪਿਆਂ ਵਾਲਾ ਕੰਮ ਨਹੀਂ ਕਿ ਮਾਰੀਆਂ ਛਾਲਾਂ ਹੋ ਗਿਆ, ਨਾ, ਇੱਥੇ ਜੋ ਕੁਝ ਹੋਣਾ ਗੁਰਾਂ ਦੀ ਮਰਜ਼ੀ 'ਚ ਹੋਣਾ, ਅਕਾਲ ਦੀ ਮਰਜ਼ੀ 'ਚ ਹੋਣਾ, ਅਤੇ ਸਹਿਜ ਵਿੱਚ ਹੋਣਾ, ਆਪਣੀ ਚਲਾਕੀ ਨਹੀਂ ਚੱਲਣੀ ਕੋਈ, ਗੁਰੂ ਸਾਹਿਬ 'ਤੇ ਛੱਡ ਦਿਓ ਕਿ ਮਹਾਰਾਜ ਤੁਸੀਂ ਜਾਣੀ ਜਾਣੋ, ਤੁਸੀਂ ਆਪੇ ਕਰਨਾ। ਸਤਿਗੁਰੂ ਸਭ ਜਾਣਦੇ ਨੇ, ਸਤਿਗੁਰੂ ਆਪਾਂ ਸਾਰਿਆਂ ਨੂੰ ਸਭ ਕੁਝ ਦੇ ਸਕਦੇ ਨੇ, ਪਰ ਆਪਣੇ ਸੰਭਾਲ ਤੋਂ ਭਰੀ ਹੈ ਸਾਰੀਆਂ ਚੀਜ਼ਾਂ। ਪਹਿਲਾਂ ਵੀ ਜਿਵੇਂ ਇੱਕ ਵਾਰ ਸੁਣਾਇਆ ਸੀ ਕੈਸਟਾਂ ਦੇ ਵਿੱਚ, ਪੁਰਾਣੀਆਂ ਸੀਡੀਆਂ ਸੁਣੀਆਂ, ਸਾਖੀ ਪਟਿਆਲਿਓਂ ਜਾਂਦਾ ਸੀ ਪੰਜ ਚਾਰ ਜਣੇ ਮਹਾਂਪੁਰਖਾਂ ਕੋਲ, ਕਾਲਾ ਅੰਬ ਪੈਂਦਾ ਅੰਬਾਲੇ ਵੱਲ, ਉਹ ਜਾ ਕੇ ਕਹਿਣ ਲੱਗਿਆ ਵੀ ਮਹਾਰਾਜ ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ, ਇੱਕ ਕਿਰਪਾ ਤਾਂ ਕਰੋ, ਅੰਤਰਜਾਮਤਾ ਤਾਂ ਮੈਨੂੰ ਆਵੇ, ਮਹਾਂਪੁਰਖ ਕਹਿੰਦੇ ਇਹ ਸੰਭਾਲਣੀ ਬਹੁਤ ਔਖੀ ਹੈ। ਕਹਿੰਦਾ ਨਹੀਂ ਜੀ ਮੈਂ ਸੰਭਾਲ ਲੂੰ, ਮੈਨੂੰ ਦਓ ਤਾਂ ਸਹੀ। ਕਹਿੰਦੇ ਔਖੀ ਹੁੰਦੀ। ਨਾਲ ਦੇ ਕਹਿੰਦੇ ਚਲੋ ਮਹਾਰਾਜ ਜੇ ਬਾਹਲੀ ਜਿੱਦ ਕਰਦਾ ਇੰਨੇ ਸਾਲਾਂ ਦਾ ਸੇਵਾਦਾਰ ਆਉਂਦਾ ਦੇ ਦਿਓ। ਜਦ ਅੰਤਰਜਾਮ ਤਾਂ ਕਹਿੰਦੇ ਚੰਗਾ ਹੋ ਜੂਗੀ ਸੰਭਾਲ ਨਹੀਂ, ਪਰ ਇਹ ਸੰਭਾਲਣੀ ਔਖੀ ਹੁੰਦੀ ਹੈ। ਜਦ ਅੰਤਰਜਾਮ ਤਾਂ ਸ਼ੁਰੂ ਹੋ ਗਈ ਹੌਲੀ ਹੌਲੀ, ਹੁਣ ਅੰਤਰਜਾਮ ਤਾਂ ਚ ਇਹ ਪੰਗਾ ਹੁੰਦਾ ਵੀ ਹਰੇਕ ਬੰਦੇ ਦੇ ਦਿਲ ਦੀ ਗੱਲ ਪਤਾ ਲੱਗ ਜਾਂਦੀ ਹੈ, ਕਿਉਂਕਿ ਸੋਚਦਾ ਤਾਂ ਕੋਈ ਵੀ ਨਹੀਂ ਸਿੱਧਾ। ਕੋਈ ਬੰਦਾ ਤੁਹਾਨੂੰ ਘੱਟ ਹੀ ਮਿਲੂ, ਜਿਹੜਾ ਇੱਕ ਬੰਦਾ ਸੈਂਕੜਿਆਂ 'ਚ ਚੰਗਾ ਸੋਚਦਾ ਤੁਹਾਡੇ ਬਾਰੇ। ਇਹ ਪੁੱਠਾ ਹੀ ਸੋਚਦੇ ਨੇ, ਕੋਈ ਨਾ ਕੋਈ ਹੋਰ ਹੀ ਪੁੱਠੀ ਗੱਲ ਚੱਲਦੀ ਰਹਿੰਦੀ ਅੰਦਰ, ਉਹ ਸਾਰੀ ਸਾਹਮਣੇ ਆਈ ਜਾਂਦੀ ਆਪਣੇ ਵੀ ਕੀ ਸੋਚਦੇ ਆ। ਮਹਾਂਪੁਰਖ ਦੇਖੋ ਵੈਸੇ ਤਾਂ ਉਸ ਚੀਜ਼ ਨੂੰ ਬਲੌਕ ਹੀ ਕਰ ਦਿੰਦੇ ਨੇ, ਉਹ ਸੋਚਦੇ ਹੀ ਨਹੀਂ ਕੌਣ ਕੀ ਸੋਚਦਾ, ਉਹ ਕਹਿੰਦੇ ਲੋੜ ਹੀ ਨਹੀਂ ਗੀ। ਪਰ ਜੇ ਉਹ ਚੀਜ਼ ਨੂੰ ਖੋਲ ਲੈਣ ਤਾਂ ਸਾਰਿਆਂ ਦੇ ਦਿਲਾਂ ਦੀ ਗੱਲ ਜਾਣਦੇ ਹੁੰਦੇ ਨੇ। ਅੰਤਰਜਾਮ ਤਾਂ ਇਹੀ ਚੀਜ਼ ਹੁੰਦੀ। ਉਹ ਬੰਦਾ ਕਈਆਂ ਨਾਲ ਲੜਿਆ, ਤੂੰ ਆਹ ਸੋਚਦਾ, ਤੂੰ ਫਲਾਨੇ ਬਾਰੇ ਆਹ ਸੋਚਦਾ, ਉਹ ਅਖੀਰ ਉਹ ਪਾਗਲਾਂ ਵਾਲੀ ਅਵਸਥਾ 'ਚ ਆ ਗਿਆ। ਅੱਧੀ ਰਾਤ ਨੂੰ ਤਲਵਾਰ ਚੁੱਕੀ ਫਿਰੇ, ਬੜਾ ਰੌਲਾ ਪਾਉਂਦਾ ਫਿਰੇ। ਉਹ ਚੀਜ਼ ਝੱਲਣੀ ਬਹੁਤ ਔਖੀ ਆ ਅੰਤਰਜਾਮ ਤਾਂ। ਉਹ ਕਾਰ 'ਚ ਲੰਮਾ ਪਾ ਕੇ ਉਹਨੂੰ ਫੜ ਕੇ ਨੂੜ ਕੇ ਲੈ ਗਏ ਉੱਥੇ ਵਾਪਸ। ਕਹਿੰਦੇ ਬਾਬਾ ਜੀ ਆਪਣੀ ਅੰਤਰਜਾਮ ਤਾਂ ਵਾਪਸ ਲੈ ਲਓ, ਇਹ ਤਾਂ ਪਾਗਲ ਹੋ ਗਿਆ। ਕਹਿੰਦੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਸੰਭਾਲੀ ਨਹੀਂ ਜਾਣੀ, ਅੰਤਰਜਾਮ ਤਾਂ ਕਿਤੇ ਸੰਭਾਲੀ ਨਹੀਂ ਜਾਂਦੀ ਹੁੰਦੀ। ਹਰੇਕ ਦੇ ਮਨ ਦੀ ਗੱਲ ਪਤਾ ਲੱਗ ਜੇ ਗੁੱਸਾ ਬਹੁਤ ਆਉਂਦਾ ਅਗਲੇ ਨੂੰ, ਮੇਰੇ ਕੀ ਸੋਚੀ ਜਾਂਦਾ ਮੇਰੇ ਬਾਰੇ, ਉੱਤੋਂ ਹੋਰ ਕੁਛ ਬੋਲਦਾ ਵਿੱਚੋਂ ਹੋਰ ਕੁਛ ਆਏ। ਸੋ ਇਸ ਕਰਕੇ ਉਹ ਫਿਰ ਵਾਪਸ ਲੈ ਲਈ, ਫਿਰ ਥੋੜ੍ਹੇ ਹੌਲੀ 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 ਕਰਕੇ ਠੀਕ ਹੋ ਗਿਆ। ਫਿਰ ਅਸੀਂ ਪੁੱਛਣਾ ਹੁਣ, ਕਹਿੰਦਾ ਹੁਣ ਠੀਕ ਹੈ। ਕਹਿੰਦਾ ਗੁੱਸਾ ਹੀ ਬਹੁਤ ਆਉਂਦਾ ਸੀ, ਕਹਿੰਦਾ ਦੁਨੀਆ ਚੰਗੀ ਨਹੀਂ ਹੈ। ਮੈਂ ਕਿਹਾ ਕਾਹਨੂੰ ਫਿਰ ਅੰਤਰਜਾਮ ਤਾਂ ਲੈਣੀ ਸੀ। ਨਾਮ ਦੇ ਨਾਲ ਪਹਿਲਾਂ ਭਾਂਡਾ ਅੰਦਰ ਬਣਾਇਆ ਜਾਂਦਾ ਜਰ ਅਵਸਥਾ ਵਾਲਾ। ਸਤਿਗੁਰੂ ਇਸੇ ਕਰਕੇ ਆਪਾਂ ਨੂੰ ਇੰਨੀ ਛੇਤੀ ਕੁਛ ਦਿੰਦੇ ਨਹੀਂ। ਆਪਾਂ ਹੈਗੇ ਛੋਟੇ ਭਾਂਡੇ, ਛੇਤੀ ਉਛਲ ਜਾਂਦੇ ਆਪਾਂ। ਚੀਜ਼ ਤਾਂ ਭਾਲਦੇ ਕੁਇੰਟਲ, ਅਤੇ ਸਮਰੱਥਾ ਹੈਗੀ ਕੌਲੀ ਜਿੰਨੀ, ਅਤੇ ਕੌਲੀ 'ਚ ਕੁਇੰਟਲ ਚੀਜ਼ ਕਿਵੇਂ ਆਜੂਗੀ? ਸਤਿਗੁਰੂ ਕਹਿੰਦੇ ਪਹਿਲਾਂ ਭਾਂਡਾ ਬਣਾ, ਭਾਂਡਾ ਧੋਏ ਬੈਸ ਧੂਪ ਦੇਹੋ ਤਾਂ ਦੁੱਧੇ ਕੋ ਜਾਵੋ। ਤਾਂਹੀਓ ਲਿਖਿਆ ਹਰ ਨਿਰਮਲ ਹੈ ਸਦਾ ਸੋਹਣਾ ਹੈ ਮਹਾਰਾਜ। ਫਿਰ ਜੀਵ ਨੂੰ ਸ਼ਬਦ ਦੁਆਰਾ ਇਹਦੀ ਮੈਲ ਕੱਟ ਕੇ ਇਹਦੇ ਅੰਤਹਿ ਕਰਨ ਨੂੰ ਸਵਾਰਦੇ ਨੇ। ਸੱਚਾ ਸ਼ਬਦ ਮਨ ਮੋਹਿਆ ਪ੍ਰਭ ਆਪੇ ਲਏ ਮਿਲਾਏ। ਸੱਚੇ ਗੁਰਾਂ ਦੇ ਉਪਦੇਸ਼ ਵਿੱਚ ਜਿਹਦਾ ਮਨ ਮੋਹਿਆ ਗਿਆ, ਖਿੱਚਿਆ ਗਿਆ, ਉਹ ਹੰਗਤਾ ਮਮਤਾ ਰੂਪ ਮੈਲ ਤੋਂ ਬਿਨਾਂ ਜਦੋਂ ਹੋ ਗਿਆ, ਇਸ ਕਰਕੇ ਉਹਨੂੰ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦੇ ਨੇ। ਹੰਗਤਾ ਮਮਤਾ ਮੇਰ ਤੇਰ ਈਰਖਾ ਦਵੈਸ਼ ਤ੍ਰਿਸ਼ਨਾ ਤੋਂ ਜਦੋਂ ਬਿਲਕੁਲ ਮੁਕਤ ਹੋ ਜਾਂਦਾ, ਫਿਰ ਅੰਤਰਜਾਮ ਤਾਂ ਦਿੰਦੇ ਨੇ। ਕਿਉਂ? ਉਦੋਂ ਮਨ ਦੇ ਅੰਦਰ ਕਿਸੇ ਪ੍ਰਤੀ ਜਦੋਂ ਵੈਰ ਨਾ ਹੋਵੇ ਉਦੋਂ ਅੰਤਰਜਾਮ ਤਾਂ ਠੀਕ ਰਹਿੰਦੀ। ਇਹ ਚੀਜ਼ਾਂ ਸਾਰੀਆਂ ਬਹੁਤ ਵੱਡੀਆਂ ਵੱਡੀਆਂ ਨੇ। ਇਹ ਰੱਬ ਦੀਆਂ ਚੀਜ਼ਾਂ ਸੰਭਾਲ ਕੇ ਰੱਖਣੀਆਂ ਬਹੁਤ ਔਖੀਆਂ ਹੁੰਦੀਆਂ ਨੇ। ਉਹਦੀਆਂ ਤਾਕਤਾਂ, ਉਹਦੀਆਂ ਸ਼ਕਤੀਆਂ, ਅਜਰ ਅਵਸਥਾ ਨੂੰ ਜਰ ਕੇ ਰੱਖਣਾ। ਤਾਂ ਮਹਾਰਾਜ ਕਹਿੰਦੇ ਜੋ ਸ਼ਬਦ ਵਿੱਚ ਮਨ ਖਿੱਚਿਆ ਗਿਆ ਤਾਂ ਆਪੇ ਹੀ ਵਾਹਿਗੁਰੂ ਨਾਲ ਮਿਲਾ ਲੈਂਦੇ ਨੇ। ਆਂਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ। ਜਿਹੜੇ ਬੰਦੇ ਰਾਤ ਦਿਨ ਵਾਹਿਗੁਰੂ ਵਿੱਚ ਰੰਗੇ ਰਹਿੰਦੇ ਨੇ, ਸਾਰੀਆਂ ਚੀਜ਼ਾਂ ਤੋਂ ਇੱਕ ਪਾਸੇ ਹੋ ਕੇ ਸਿਰਫ ਨਾਮ ਦੀ ਰੰਗਣਾ ਚੜ੍ਹ ਗਈ ਜਿਨ੍ਹਾਂ ਨੂੰ, ਜੋਤੀ ਜੋਤ ਸਮਾਏ। ਜੋਤੀ ਵਾਹਿਗੁਰੂ ਜਿਹੜਾ ਨਾ ਵੱਡੀ ਜੋਤ, ਉਹਦੇ ਵਿੱਚ ਜੀਵ ਦੀ ਜੋਤ ਲੀਨ ਹੋ ਜਾਂਦੀ। ਜਿਵੇਂ ਇੱਕ ਬੂੰਦ ਸਮੁੰਦਰ ਵਿੱਚ ਲਿਜਾ ਕੇ ਸੁੱਟਦੀ ਏ, ਵਿੱਚ ਹੀ ਲੀਨ ਹੋ ਜਾਂਦੀ, ਪਤਾ ਨਹੀਂ ਲੱਗਦਾ ਬੂੰਦ ਕਿੱਧਰ ਗਈ। ਇਹ ਜੀਵ ਕਿਣਕਾ ਕ ਮਾਤਰ ਪ੍ਰਕਾਸ਼ ਦੇ ਅੰਦਰ, ਉਸ ਕਿਣਕੇ ਨਾਲ ਹੀ ਭੱਜਿਆ ਫਿਰਦਾ ਹੈ। ਮਹਾਰਾਜ ਕਹਿੰਦੇ ਉਹ ਕਿਣਕਾ ਜਦੋਂ ਫਿਰ ਅਕਾਲ ਪੁਰਖ ਵਿੱਚ ਸਮਾ ਗਿਆ, ਇੱਕ ਮਿੱਕ ਹੋ ਗਏ ਦੋਵੇਂ ਜਾਣੇ, ਲੀਨ ਹੀ ਹੋ ਜਾਂਦੇ ਨੇ, ਰੱਬ ਰੂਪ ਹੋ ਜਾਂਦਾ ਹਰ। ਹਰ ਜਨ ਦੂਈ ਏਕ ਹੈ ਬੇਬੇ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹਿ। ਜੋਤੀ ਹੂ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ। ਜੋਤੀ ਹੁੰਦੀ ਸ਼ੁਭ ਗਿਆਤ ਕਰਕੇ, ਸੋਹਣੀ ਬੁੱਧੀ ਹੋਣ ਕਰਕੇ, ਅੰਦਰ ਪ੍ਰਕਾਸ਼ਮਾਨ ਜਦੋਂ ਬੁੱਧੀ ਹੋਵੇ, ਸ਼ੁੱਧ ਬੁੱਧੀ ਹੋਵੇ, ਵਿਵੇਕ ਬੁੱਧੀ ਹੋਵੇ, ਤਾਂ ਵਾਹਿਗੁਰੂ ਨੂੰ ਜਾਪਦਾ ਹੈ। ਜਾਪਦਾ ਅਰਥ ਇੱਥੇ ਜਾਣਿਆ ਜਾਂਦਾ, ਤਾਂ ਵਾਹਿਗੁਰੂ। ਫਿਰ ਅੰਦਰ ਜਦੋਂ ਬੁੱਧੀ ਨਿਰਮਲ ਹੋ ਜਾਂਦੀ, ਪ੍ਰਕਾਸ਼ਮਈ ਹੋ ਜਾਂਦੀ ਹੈ, ਵਿਵੇਕ ਵਾਲੀ ਹੋ ਜਾਂਦੀ ਹੈ, ਬਿਨ ਸਤਿਗੁਰ ਬੂਝ ਨਾ ਪਾਏ। ਕਹਿੰਦੇ ਸਤਿਗੁਰਾਂ ਤੋਂ ਬਿਨਾਂ ਇਹ ਬੂਝ ਦਾ ਅਰਥ ਹੁੰਦਾ ਸਮਝ। ਇਹ ਜੀਵ ਨੂੰ ਸਮਝ ਨਹੀਂ ਪੈਂਦੀ, ਗਿਆਤ ਨਹੀਂ ਹੁੰਦੀ। ਇਹ ਵੀ ਕਹਿੰਦੇ ਪਿਛਲਾ ਹੀ ਲਿਖਿਆ ਕਈ ਜਨਮਾਂ ਦੀ ਕਮਾਈ ਹੁੰਦੀ ਸਾਡੀ, ਹਰੇਕ ਜਨਮ ਚ ਥੋੜੀ ਜਿਹੀ ਕਮਾਈ ਕਰਕੇ ਫਿਰ ਚਲਿਆ ਗਿਆ, ਫਿਰ ਥੋੜੀ ਜਿਹੀ ਕਰ ਲਈ ਫਿਰ ਚਲਿਆ ਗਿਆ, ਕਈ ਜਨਮਾਂ ਦੀ ਕਮਾਈ ਫਿਰ ਇਕੱਠੀ ਹੋ ਜਾਂਦੀ ਸਾਡੇ ਨਾਲ, ਉਹਨਾਂ ਦੇ ਕਰਮਾਂ ਚ ਫਿਰ ਪਰਮਾਤਮਾ ਲਿਖ ਦਿੰਦੇ ਨੇ। ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿੰਨ ਆਏ, ਜਿਨ੍ਹਾਂ ਨੂੰ ਗੁਰੂ ਦਾ ਮੇਲ ਹੋਣਾ ਪਹਿਲਾਂ ਤੋਂ ਹੀ ਲਿਖਿਆ ਉਹਨੂੰ ਹੀ ਸਤਿਗੁਰੂ ਮਿਲਦੇ ਨੇ ਆ ਕੇ। ਮਸਤਕ ਤੇ ਲਿਖਿਆ ਹੁੰਦਾ ਕਿ ਇਹਨੂੰ ਸਤਿਗੁਰੂ ਮਿਲੂਗਾ, ਇਹਨੂੰ ਸਤਸੰਗਤ ਮਿਲੂਗੀ, ਇਹ ਭਗਤੀ ਕਰੂਗਾ, ਪਹਿਲਾਂ ਹੀ ਸਾਰਾ ਕੁਝ ਲਿਖਿਆ ਹੋਇਆ। ਨਹੀਂ ਮਿਲਦੀ ਸਤਸੰਗਤ, ਬੜੀ ਵੱਡੀ ਦਾਤ ਹੈ। ਜੀਵ ਤਾਂ ਵਿਚਾਰੇ ਥੱਲੇ ਥੱਲੇ ਉਲਝੇ ਰਹਿੰਦੇ ਨੇ, ਵਿਣ ਨਾਵੈ ਸਭ ਡੁੰਮਣੀ, ਦੂਜੈ ਪਾਏ ਖੁਆਏ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਾਰੀ ਦੁਨੀਆਂ ਡੁੰਮਣੀ ਹੁੰਦਾ, ਦੁਖੀ ਦੁਖੀ ਹੋ ਰਹੀ, ਦੋ ਚਿੱਤੀ ਚ ਹੋ ਰਹੀ ਹੈ। ਦਵੈਸ਼ ਭਾਵਨਾ ਨੇ ਇਹਨੂੰ ਵਾਹਿਗੁਰੂ ਵੱਲੋਂ ਖੁਆਏ ਦਾ ਅਰਥ ਹੁੰਦਾ ਭੁਲਾ ਦਿੱਤਾ, ਖੁਆਏ ਖੁਆਰ ਹੋ ਰਿਹਾ, ਖੁਆਏ ਭੁਲਾ ਦਿੱਤਾ ਹੈ। ਦਵੈਸ਼ ਭਾਵਨਾ ਕਰਕੇ ਸਾਰੀ ਦੁਨੀਆ ਹੀ ਖਰਾਬ ਹੋ ਰਹੀ, ਇੱਕ ਦੂਜੇ ਨਾਲ ਈਰਖਾ ਹੀ ਕਰੀ ਜਾਂਦੇ ਨੇ, ਦਵੈਸ਼ ਹੀ ਕਰੀ ਜਾਂਦੇ ਨੇ, ਇੱਕ ਦੂਜੇ ਨਾਲ ਨਫ਼ਰਤ ਹੀ ਕਰੀ ਜਾਂਦੇ ਨੇ। ਉਹ ਚੀਜ਼ਾਂ ਬਹੁਤ ਖਤਰਨਾਕ ਨੇ, ਇਹ ਸਮਝਾਇਆ ਵੀ ਜੀਵ ਨਹੀਂ ਸਮਝਦੇ, ਉਹ ਗੱਲ ਦਿਮਾਗ 'ਚ ਐਸੀ ਬੈਠੀ ਹੋਈ ਇਹਨਾਂ ਦੇ। ਅਤੇ ਰਜੋ ਗੁਣੀ ਜੀਵ ਨੇ ਸਾਰੇ, ਤਮੋ ਗੁਣੀ ਜ਼ਿਆਦਾ ਨੇ, ਸਤੋ ਗੁਣੀ ਜੀਵ ਘੱਟ ਨੇ। ਸਤੋ ਤੀਸਰੇ ਥਾਂ ਜਾ ਕੇ ਜੋ ਸਤੋ 'ਤੇ ਆਉਂਦਾ ਹੈ ਤਾਂ ਉਸ ਵਕਤ ਪਰਮਾਤਮਾ ਦੇ ਕਾਫ਼ੀ ਨੇੜੇ ਹੋ ਜਾਂਦਾ, ਚੌਥੀ ਅਵਸਥਾ ਤੱਕ ਜਾਣ ਲਈ ਸਤੋ ਗੁਣੀ ਜੀਵ ਤਿਆਰ ਹੁੰਦਾ। ਜਿੰਨਾ ਮਰਜ਼ੀ ਸਮਝਾਈ ਜਾਈਏ, ਉਹ ਜਿਹੜੀ ਦਿਮਾਗ ਦੇ ਅੰਦਰ ਗੱਲ ਬੜੀ ਹੋਈ ਹੈ ਉਹ ਨਿਕਲਦੀ ਨਹੀਂ ਮਹਾਰਾਜ ਕਹਿੰਦੇ ਇਹਦੀ। ਤੇ ਇਸ ਬਿਨ ਘੜੀ ਨਾ ਜੀਵਦੀ, ਦੁਖੀ ਰਹਿਣ ਵਿਹਾਏ। ਉਹ ਵਾਹਿਗੁਰੂ ਤੋਂ ਬਿਨਾਂ ਇੱਕ ਘੜੀ ਭਰ ਵੀ ਜਿਹੜਾ ਨਾ ਜੀਵ ਸੁੱਖ ਪੂਰਵਕ ਜਿਉਂ ਨਹੀਂ ਸਕਦਾ, ਸਾਰੀ ਅਵਸਥਾ ਰੂਪੀ ਰਾਤ ਦੁੱਖਾਂ 'ਚ ਬਤੀਤ ਹੁੰਦੀ ਹੈ। ਵਿਹਾਏ ਭਰਮ ਭੁਲਾਉਣਾ ਅੰਦੁਲਾ, ਫਿਰ ਫਿਰ ਆਵੈ ਜਾਏ। ਇਹ ਜਿਹੜਾ ਅੰਨਾ ਅਤੇ ਅਗਿਆਨੀ ਜੀਵ ਹੈ ਨਾ, ਭਰਮ ਵਿੱਚ ਭੁੱਲਿਆ ਹੋਣ ਕਰਕੇ ਮੁੜ ਮੁੜ ਕੇ ਜੰਮਦਾ ਮਰਦਾ ਰਹਿੰਦਾ। ਇਹੀ ਸਜ਼ਾ ਹੈ ਤੇਰੀ ਬਈ, ਵਾਰ ਵਾਰ ਜੰਮਦਾ ਹੈ, ਵਾਰ ਵਾਰ ਮਰਦਾ ਹੈ। ਨਦਰ ਕਰੇ ਪ੍ਰਭ ਆਪਣੀ, ਆਪੇ ਲਏ ਮਿਲਾਏ। ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਆਪਣੇ ਨਾਲ ਮਿਲਾ ਲੈਂਦਾ। ਜਦੋਂ ਕਦੇ ਉਹਨੂੰ ਤਰਸ ਆ ਜਾਂਦਾ ਵੀ ਚਲੋ ਇਹਦੇ ਹੱਥ ਵੱਸ ਕੀ ਹੈ ਵਿਚਾਰੇ ਦੇ, ਉਹਦੀ ਜਦੋਂ ਨਦਰ ਹੋ ਜਾਂਦੀ ਹੈ, ਨਦਰ ਕਰੇ ਤਾਂ ਸਿਮਰਿਆ ਜਾਏ। ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਿਆ ਜਾਏ। ਵਾਹਿਗੁਰੂ ਸਾਡਾ ਕੀਤਾ ਕਤਰਿਆ ਸਭ ਜਾਣਦਾ, ਸੁਣਦਾ ਵੇਖਦਾ, ਕੋਈ ਬੰਦਾ ਉਹਦੇ ਮੂਹਰੇ ਮੁੱਕਰ ਨਹੀਂ ਸਕਦਾ, ਕਿਉਂਕਿ ਵਾਹਿਗੁਰੂ ਮੂਹਰੇ ਮੁੱਕਰੇ ਨਹੀਂ ਜਾਂਦਾ। ਜੇ ਮੁੱਕਰਾਂਗੇ ਤੁਹਾਡੀ ਬੜੀ ਵੱਡੀ ਗਲਤੀ ਹੈ। ਪੰਜਾਂ ਪਿਆਰਿਆਂ ਕੋਲ ਕਈ ਵਾਰ ਕੋਈ ਅਮਰ ਛਕਣ ਆਉਂਦੇ ਨੇ, ਪੰਜਾਂ ਪਿਆਰਿਆਂ ਕੋਲ ਆ ਕੇ ਮੁੱਕਰੀ ਜਾਂਦੇ ਨੇ। ਮੈਂ ਤਾਂ ਜੀ ਉਹ ਦੇਖੋ ਗਲਤੀ ਕੀਤੀ ਨਹੀਂ, ਆਦਤ ਬਣ ਗਈ ਮੁੱਕਰਨ ਦੀ ਇਨਸਾਨ ਨੂੰ, ਪਰ ਇਹ ਨਹੀਂ ਪਤਾ ਕਿ ਜੇ ਪੰਜਾਂ ਪਿਆਰਿਆਂ ਤੋਂ ਗਲਤੀ ਲੁਕੋ ਲਈ ਉਹ ਦੁਬਾਰਾ ਕਰਹਿਤ ਕਰਕੇ ਲੁਕਾਉਂਦੇ ਗਲਤੀ, ਊਈਂ ਬਹਾਨੇ ਨਾਲ ਅਮਰ ਛੱਕ ਲਿਆ, ਉਹ ਫਿਰ ਧਰਮਰਾਜ ਦੇ ਜਾਂਦੇ ਨੇ, ਧਰਮਰਾਜਾ ਫਿਰ ਉੱਥੋਂ ਵਾਪਸ ਭੇਜਦਾ, ਉੱਥੇ ਝੂਠ ਬੋਲਿਆ ਸੀ ਭਾਈ, ਦੱਸਿਆ ਨਹੀਂ ਉੱਥੇ, ਉਹ ਗੁਨਾਹ ਤੇਰਾ ਬਖਸ਼ਿਆ ਨਹੀਂ ਗਿਆ, ਫਿਰ ਵਾਪਸ ਆਉਣਾ ਪੈਂਦਾ। ਪੰਜਾਂ ਪਿਆਰਿਆਂ ਮੂਹਰੇ ਜਦ ਵੀ ਪੇਸ਼ ਹੋਣਾ ਆਪਣੇ ਗੁਨਾਹ ਨੂੰ ਦੱਸਣਾ ਹੀ ਪੈਣਾ, ਵਿਸਥਾਰ ਨਾਲ ਨਾ ਦੱਸੋ, ਇੰਨਾ ਤਾਂ ਕਹਿ ਦਿਓ ਵੀ ਚਾਰੇ ਕਰੇਤਾਂ ਹੋ ਗਈਆਂ ਮੈਥੋਂ, ਸਾਰੀਆਂ ਗਲਤੀਆਂ ਹੋ ਗਈਆਂ ਜੀ। ਉਹ ਵੀ ਸਮਝ ਜਾਂਦੇ ਨੇ ਵੀ ਸਾਰੀਆਂ ਗਲਤੀਆਂ ਕਰਿਆ ਆ। ਕਈ ਬੰਦੇ ਝੂਠ ਬੋਲ ਕੇ ਛੋਟੀ ਜਿਹੀ ਗੱਲ ਦੱਸ ਕੇ ਅਮਰ ਛੱਕ ਕੇ ਬਾਕੀ ਤਿੰਨ ਕਰੇਤਾਂ ਲੁਕੋ ਲੈਣੀਆਂ ਇੱਕ ਦੱਸ ਕੇ, ਉਹਦਾ ਇਹ ਕਿਤ ਫਾਇਦਾ? ਹਿਸਾਬ ਕਿਤਾਬ ਜਦੋਂ ਹੋਣ ਲੱਗਣਾ ਉਦੋਂ ਸਾਰਾ ਫਿਰ ਸਾਹਮਣੇ ਆ ਜਾਣਾ। ਇਸ ਕਰਕੇ ਉਹ ਤਾਂ ਕੈਮਰਾ ਲੱਗਿਆ ਹੋਇਆ, ਸਭ ਪਤਾ, ਇੱਥੇ ਥਾਂ ਥਾਂ ਕੈਮਰੇ ਲੱਗੇ ਹੋਏ ਨੇ। ਹੁਣ ਕੋਈ ਚੀਜ਼ ਕਿਤੋਂ ਚੱਕ ਕੇ ਲੈ ਜੇ ਉੱਥੇ ਹੀ ਫੜ ਲੈਂਦੇ ਨੇ, ਉੱਥੋਂ ਚੱਕਿਆ ਵੀ ਆਹ ਦੇਖ ਫਿਲਮ ਬਣੀ ਹੋਈ ਤੇਰੀ, ਹਰ ਥਾਂ 'ਤੇ ਹੁਣ ਤਾਂ ਕੈਮਰਾ ਹੈ। ਅਤੇ ਰੱਬ ਦਾ ਕੈਮਰਾ, ਉਹ ਤੋਂ ਕਿੱਧਰ ਬਚਣਾ ਆਪਾਂ ਨੇ? ਉਹ ਤਾਂ ਸਰਵ ਵਿਆਪਕ ਕੈਮਰਾ, ਉਹ ਤਾਂ ਥੱਲੇ ਪਤਾਲ ਵਿੱਚ ਵੀ ਆ, ਆਕਾਸ਼ ਵਿੱਚ ਵੀ ਆ, ਉਹਨੇ ਤਾਂ ਹਰੇਕ ਚੀਜ਼ ਪਤਾ ਪਰਮਾਤਮਾ ਨੂੰ। ਉਹਦੇ ਅੱਗੇ ਮੁੱਕਰੋ ਨਾ, ਸੱਚ ਬੋਲ ਦਿਓ ਮਹਾਰਾਜ ਸਾਡੇ ਤੋਂ ਗਲਤੀਆਂ ਹੋ ਗਈਆਂ ਜੀ, ਬਖਸ਼ ਲਓ, ਉਹ ਫੇਰ ਖੁਸ਼ ਹੁੰਦੇ ਨੇ। ਪਾਪੋ ਪਾਪ ਕਮਾਵਦੇ, ਪਾਪੇ ਪਚਹਿ ਪਚਾਏ। ਹੁਣ ਮਨਮੁਖ ਬੰਦੇ ਜਿਹੜੇ ਨੇ ਪਾਪ ਹੀ ਪਾਪ ਕਰਮਾਂ ਨੂੰ ਕਰੀ ਜਾਂਦੇ, ਪਾਪਾਂ ਦੇ ਵਿੱਚ ਖਰਾਬ ਹੁੰਦੇ ਨੇ, ਹੋਰਨਾਂ ਨੂੰ ਵੀ ਪਾਪ ਕਰਮਾਂ ਵਿੱਚ ਲਾ ਕੇ ਖਰਾਬ ਕਰਦੇ ਨੇ, ਲੋਕਾਂ ਨੂੰ ਗਲਤ ਪਾਸੇ ਲਾਈ ਜਾਂਦੇ ਨੇ। ਅਸੀਂ ਕਹਿੰਦੇ ਹਾਂ ਵੀ ਆਹ ਚੀਜ਼ਾਂ ਗਲਤ ਨੇ, ਆਹ ਗਲਤ ਨੇ, ਆਹ ਗਲਤ, ਨਾ ਕਰੋ ਇੱਦਾਂ ਨਾ ਕਰੋ। ਇਹਨਾਂ ਵਿਚਾਰਿਆਂ ਨੂੰ ਤਾਂ ਇਹ ਭਰੋਸਾ ਹੀ ਨਹੀਂ ਵੀ ਕੋਈ ਸਿੱਖ ਹੁਣ ਵੀ ਸੱਚਖੰਡ ਤੱਕ ਜਾਇਆ ਆਉਂਦਾ, ਜਾਂ ਹੁਣ ਵੀ ਕਿਸੇ ਨੂੰ ਮਹਾਰਾਜ ਦਰਸ਼ਨ ਹੁੰਦੇ ਹੋਣੇ, ਜਾਂ ਹੁਣ ਵੀ ਕੋਈ ਸਾਰਾ ਕੁਛ ਜਾਣਦਾ ਬੈਠਾ। ਉਹ ਤਾਂਹੀਓ ਤਾਂ ਇਹ ਸਾਰੀਆਂ ਚੀਜ਼ਾਂ ਹੀ ਬਦਲੀ ਤੁਰੇ ਜਾਂਦੇ ਨੇ, ਮਰਿਆਦਾਵਾਂ, ਬਾਣੀ ਦੀ ਕਟਿੰਗ ਕਰਨੀ, ਇਹਨਾਂ ਨੂੰ ਆਦਤ, ਜੀਵਾਂ ਨੂੰ ਐਵੇਂ ਗਲਤ ਚੀਜ਼ਾਂ ਕਰਾ ਕਰਾ ਕੇ। ਇੱਥੇ ਤਾਂ ਜਿੰਨਾ ਮਰਜ਼ੀ ਘਟਾ ਲਓ, ਮੂਲ ਮੰਤਰ ਘਟਾ ਦਿਓ, ਰਹਿ ਰਾਸ ਘਟਾ ਦਿਓ, ਨਿਤਨੇਮ ਘਟਾ ਦਿਓ, ਕਕਾਰਾਂ ਦੀ ਛੋਟ ਦੇ ਦਿਓ, ਆਹ ਖਾ ਲਓ, ਉਹ ਖਾ ਲਓ, ਕਰ ਲਓ, ਪਰ ਤੁਸੀਂ ਮੈਨੂੰ ਇੱਕ ਚਿੱਠੀ ਲਿਆ ਕੇ ਦੇ ਦਿਓ ਵੀ ਤੁਹਾਨੂੰ ਸੱਚਖੰਡ ਤੋਂ ਮਨਜ਼ੂਰੀ ਮਿਲੀ ਹੋਈ ਆ ਵੀ ਉੱਥੇ ਇਹ ਜਿਹੜਾ ਜੀਵ ਨੂੰ ਤੁਸੀਂ ਅੰਮ੍ਰਿਤ ਛਕਾ ਕੇ ਗਲਤ ਸਿੱਖਿਆ ਦੇ ਕੇ ਤੋਰਿਆ ਹੋਇਆ, ਇਹ ਮੈਨੂੰ ਲਿਆ ਦਿਓ ਵੀ ਤੁਸੀਂ ਉਹ ਚੀਜ਼ ਤੁਹਾਡੀ ਸੱਚਖੰਡ 'ਚ ਪ੍ਰਵਾਨ ਹੈ, ਇਹ ਬੰਦਾ ਤਰਜੂਗਾ ਤਾਂ ਅਸੀਂ ਮੰਨ ਲਾਂਗੇ। ਉਹ ਸੱਚਖੰਡ ਵਾਲੇ ਤਾਂ ਮੰਨਦੇ ਹੀ ਨਹੀਂ, ਜਿਹੜੀ ਸੱਚਖੰਡ ਤੋਂ ਆ ਕੇ ਮਰਿਆਦਾ ਦਸਵੇਂ ਪਾਤਸ਼ਾਹ ਦਸੇ ਸਰੂਪ ਬਣਾ ਗਏ ਨੇ, ਉਹਨੂੰ ਬੰਦਾ ਕਿਵੇਂ ਬਦਲ ਸਕਦਾ? ਬੰਦੇ ਹੀ ਉਹਨੂੰ ਬਦਲੀ ਜਾਂਦੇ ਨੇ। ਤੇ ਜਦੋਂ ਜੀਵ ਚੜ੍ਹਾਈ ਕਰਕੇ ਉੱਪਰ ਜਾਂਦਾ, ਉੱਥੇ ਰੁਕਾਵਟ ਖੜੀ ਹੋ ਜਾਂਦੀ ਫਿਰ ਇਹਨੂੰ। ਉੱਥੇ ਵਿਚਾਰਾ ਖੱਬਾ ਸੱਜਾ ਦੇਖਦਾ, ਉਹ ਕਹਿੰਦੇ ਹਾਂਜੀ ਆਹ ਬਾਣੀ ਆਹ ਨਹੀਂ ਪੜ੍ਹੀ, ਫਿਰ ਆਹ ਨਹੀਂ ਕੀਤੀ। ਉੱਥੇ ਕੋਈ ਜਵਾਬ ਹੈ ਇਹਦੇ ਕੋਲ? ਕੋਈ ਜਵਾਬ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਮਰਿਆਦਾ ਐਸੀ ਗਲਤ ਕਰ ਦਿੱਤੀ, ਪਾਪੋ ਪਾਪ ਕਮਾਉਂਦੇ ਪਾਪੇ ਪਚਹਿ ਪਚਾਏ। ਉਹ ਆਪ ਤਾਂ ਪਾਪ ਕਰਦੇ ਹੀ ਕਰਦੇ ਨੇ, ਕਹਿੰਦੇ ਕੋਈ ਨਹੀਂ ਦਵਾਈ ਵਜੋਂ ਮਾੜੀ ਜੀ ਪੀ ਸਕਦੇ ਹਾਂ, ਊ ਨਹੀਂ ਪੀ ਸਕਦੇ। ਇਹ ਤਾਂ ਪਾਪ ਕਰਾ ਲਿਆ ਤੁਸੀਂ, ਬਹੁਤ ਗੱਲਾਂ ਦਾ ਗੁਨਾਹ ਕਰਾਈ ਜਾਂਦੇ ਨੇ, ਮੁੜ ਕੇ ਇਹਨਾਂ ਨੇ ਪਿੱਟਣਾ। ਪਹਿਲੋਂ ਫਾਹਾ ਪਾਇਆ ਪਾਂਦੇ ਪਿੱਛੋਂ ਦੇ ਗੱਲ ਚਾਟੜਿਆ, ਕਮਾਈ ਨਹੀਂ ਕਰਦੇ, ਭਗਤੀ ਨਹੀਂ ਕਰਦੇ, ਅਵਸਥਾ ਨਹੀਂ ਕੋਈ, ਦਿਵ ਦ੍ਰਿਸ਼ਟੀ ਨਹੀਂ ਖੁੱਲੀ, ਕੋਈ ਦੇਖ ਨਹੀਂ ਸਕਦੇ। ਬੰਦੇ ਆਪਣੀ ਮਰਜ਼ੀ ਨਾਲ ਆਪੇ ਹੀ ਮਰਿਆਦਾਵਾਂ ਨੂੰ ਬਦਲ ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਅਤੇ ਇਹ ਕਹਿ ਰਹੇ ਨੇ ਕਿ ਇਹ ਦੇਖੋ ਜੀ ਇਹ ਪੰਥਕ ਮਰਿਆਦਾ ਹੈ। ਪੰਥਕ ਤਾਂ ਠੀਕ ਹੈ, ਸੱਚਖੰਡ ਦੀ ਚਿੱਠੀ ਲਿਆ ਦਿਓ ਸਾਨੂੰ ਵੀ ਤੁਸੀਂ ਸੱਚਖੰਡ ਵਿੱਚ ਵੀ ਇਹ ਮਰਿਆਦਾ ਬਣਵਾ ਦਿੱਤੀ ਰੱਬ ਨੂੰ ਕਹਿ ਕੇ, ਫਿਰ ਤਾਂ ਆਪਾਂ ਮੰਨ ਲਾਂਗੇ ਵੀ ਰੱਬ ਮੰਨ ਗਿਆ ਬਈ ਇਹਨਾਂ ਦੀ ਮਰਿਆਦਾ ਨੂੰ, ਦਸਵੇਂ ਪਾਤਸ਼ਾਹ ਨੇ ਮੰਨ ਲਈ ਉਹ। ਉਹਨਾਂ ਤਾਂ ਇੰਨੀ ਨਾਰਾਜ਼ਗੀ ਉਹਨਾਂ ਦੀ ਤਾਂ, ਉਹ ਤਾਂ ਬਹੁਤ ਨਾਰਾਜ਼ ਨੇ ਵੀ ਇਹ ਕਿੱਥੋਂ ਆ ਗਏ, ਆਪ ਤਾਂ ਡੁੱਬਣਾ ਹੀ ਡੁੱਬਣਾ, ਨਾਲ ਦੂਜਿਆਂ ਨੂੰ ਵੀ ਡੋਬ ਰਹੇ ਨੇ। ਇਸ ਕਰਕੇ ਇਸ ਗੱਲ ਦਾ ਤਾਂ ਕੋਈ ਖਿਆਲ ਹੀ ਨਹੀਂ ਕਰ ਰਿਹਾ ਵੀ ਅਸੀਂ ਬੰਦਿਆਂ ਦੇ ਮਗਰ ਨਾ ਲੱਗੀਏ, ਅਸੀਂ ਗੁਰੂ ਸਾਹਿਬ ਦੇ ਮਗਰ ਲੱਗਣਾ, ਬੰਦਿਆਂ ਦੇ ਪਿੱਛੇ ਨਹੀਂ ਲੱਗਣਾ। ਬੰਦੇ ਤਾਂ ਬਹੁਤ ਕੁਛ ਕਹਿੰਦੇ ਹੁੰਦੇ ਨੇ, ਸਧਾਰਨ ਮਨੁੱਖ ਦੀ ਗੱਲ ਨਹੀਂ ਮੰਨਣੀ ਆਪਾਂ, ਆਪਾਂ ਸਿਰਫ ਗੁਰੂ ਸਾਹਿਬ ਦੀ ਗੱਲ ਮੰਨਣੀ। ਬਾਬਾ ਦੀਪ ਸਿੰਘ ਨੇ ਜੋ ਕੀਤਾ, ਜੋ ਦਿੱਤਾ, ਜੋ ਕਿਹਾ, ਉਹ ਸਾਰਾ ਕੁਝ ਲਿਖਿਆ ਹੋਇਆ, ਸਭ ਕੁਛ ਬਣਿਆ ਤਣਿਆ ਪਿਆ। ਉਹਨਾਂ ਦੀ ਜਿੰਨੀ ਚਲਾਈ ਹੋਈ ਮਰਿਆਦਾ, ਬਾਬਾ ਅਕਾਲੀ ਫੂਲਾ ਸਿੰਘ ਜੀ ਹੋਏ ਨੇ, ਉਹਨਾਂ ਦੀ ਮਰਿਆਦਾ ਦੇਖ ਲਓ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਕੋਈ ਡੁੱਬਦਾ ਹੋਵੇ ਨਾ, ਅੱਤ ਪਿਆਰਾ ਪਵੇ ਖੂਹੇ ਕਿਛ ਸੰਜਮ ਕਰਨਾ। ਜੇ ਆਪਦਾ ਕੋਈ ਮਿੱਤਰ ਪਿਆਰਾ ਖੂਹ 'ਚ ਡਿੱਗਦਾ ਹੋਵੇ, ਕੱਢ ਲੈਣਾ ਚੰਗਾ ਹੁੰਦਾ ਉਹਨੂੰ। ਇਹ ਨਹੀਂ ਕਹਿਣਾ ਚਾਹੀਦਾ ਕਿ ਡੁੱਬਦਾ ਡੁੱਬ ਜੇ ਸਾਨੂੰ ਕੀ, ਹੋਰ ਮੈਨੇ ਮੈਂ ਕਿਸੇ ਤੋਂ ਕੋਈ ਪੈਸੇ ਨਹੀਂ ਲੈਣੇ, ਜਾਂ ਮੈਨੂੰ ਕਿਸੇ ਤੋਂ ਕੋਈ ਲਾਭ ਨਹੀਂ ਹੈਗਾ, ਜਾਂ ਮੈਂ ਕਿਸੇ ਦਾ ਛੱਡਿਆ ਹੋਇਆ ਏਜੰਟ ਨਹੀਂ ਹੈਗਾ ਵੀ ਮੈਂ ਉਸ ਚੀਜ਼ ਦਾ ਪ੍ਰਚਾਰ ਕਰਨਾ, ਜਾਂ ਇਹ ਨਹੀਂ ਕਿ ਮੈਂ ਟਕਸਾਲ 'ਚ ਪੜਿਆ ਮੈਂ ਤਾਂ ਇਹ ਕਹਿਣਾ। ਟਕਸਾਲ ਦੀ ਵਿੱਦਿਆ ਨਾਲ ਇੱਕ ਬੰਦੇ ਨੂੰ ਗਿਆਨ ਹੋ ਗਿਆ ਔਰ ਅਸਲੀਅਤ ਤੱਕ ਪਹੁੰਚ ਕੇ ਵੀ ਦੇਖ ਲਿਆ, ਅਸਲੀਅਤ ਕੀ ਹੈ ਇਹ ਵੀ ਦੇਖ ਲਿਆ, ਅਤੇ ਫਿਰ ਜਦੋਂ ਦੇਖੀ ਤਾਂ ਲੈ ਵੀ ਇਹ ਸਾਰੇ ਡੁੱਬਣਗੇ, ਬਚਾਈਏ ਇਹਨਾਂ ਨੂੰ। ਇਹ ਡੋਬਣ ਵਾਲੇ ਇਹਨਾਂ ਨੇ ਠੇਕਾ ਲਿਆ, ਇਹ ਡੋਬਣ 'ਤੇ ਹੀ ਲੱਗੇ ਹੋਏ ਨੇ। ਸਤਿਗੁਰੂ ਇਹ ਆਪ ਹੀ ਲਿਖਦੇ ਨੇ ਕਿ ਆਪ ਪਾਪ ਕਰਦੇ ਨੇ, ਦੂਜੇ ਤੋਂ ਪਾਪ ਕਰਵਾਉਂਦੇ ਨੇ, ਆਪ ਡੁੱਬਦੇ ਨੇ, ਦੂਜਿਆਂ ਨੂੰ ਡੋਬਦੇ ਨੇ, ਤਾਰ ਨਹੀਂ ਸਕਦੇ ਕਿਸੇ ਨੂੰ, ਫਿਰ ਗੁੱਸਾ ਕਰਦੇ ਨੇ ਵੀ ਸਾਡੀ ਬਣਾਈ ਮਰਿਆਦਾ ਨੂੰ ਐਂ ਉੱਤੋਂ ਮਰਿਆਦਾ ਬਣੀ ਹੈ, ਸਾਰਾ ਕੁਝ ਗਲਤ ਹੋ ਰਿਹਾ। ਸੋ ਪ੍ਰਭ ਨਦਰ ਨਾ ਆਵੇ, ਮਨਮੁਖ ਬੂਝ ਨਾ ਪਾਏ। ਸਤਿਗੁਰੂ ਕਹਿੰਦੇ ਉਹ ਜਿਹੜੇ ਪਾਪ ਕਰਨ ਵਾਲੇ, ਆਪ ਦੂਜਿਆਂ ਤੋਂ ਪਾਪ ਕਰਾਉਣ ਵਾਲੇ, ਉਹਨਾਂ ਨੂੰ ਵਾਹਿਗੁਰੂ ਨਜ਼ਰ ਨਹੀਂ ਆਉਂਦਾ, ਕਿਉਂਕਿ ਮਨਮੁਖ ਪੁਰਸ਼ ਜਿਹੜੇ ਨੇ ਉਹ ਸੋਹਣੀ ਗਿਆਤ ਪ੍ਰਾਪਤ ਨਹੀਂ ਕਰ ਸਕਦੇ, ਉਹਨਾਂ ਨੂੰ ਸਮਝ ਨਹੀਂ ਪੈਂਦੀ ਜੇ ਅਸੀਂ ਕਹਿੰਦੇ ਆਹ ਚੀਜ਼ਾਂ ਹੁੰਦੀਆਂ, ਕਹਿੰਦੇ ਇਹ ਹੁੰਦੀਆਂ ਹੀ ਨਹੀਂ, ਇਹ ਗੱਲਾਂ ਹੀ ਨੇ, ਕਹਿੰਦੇ ਹੁਣ ਮਹਾਰਾਜ ਕਿੱਥੇ ਨੇ, ਹੁਣ ਤਾਂ ਹੈ ਹੀ ਨਹੀਂ, ਆਹ ਚੀਜ਼ ਕਿੱਥੇ ਆਈ, ਹੈ ਹੀ ਨਹੀਂ। ਬਈ ਤੁਹਾਨੂੰ ਨਹੀਂ ਦਿਖਦਾ ਤੇ ਸਾਰਿਆਂ ਨੂੰ ਨਹੀਂ ਦਿਖਦਾ, ਉਹ ਕਿਸੇ ਦੇ ਹਿਰਦੇ 'ਚ ਜਾਪ ਨਹੀਂ, ਕਿਸੇ ਦੇ ਰੋਮ 'ਚ ਜਾਪ ਨਹੀਂ, ਕਿਸੇ ਦੇ ਕੰਠ 'ਚ ਜਾਪ ਨਹੀਂ, ਕਿਸੇ ਨੂੰ ਗਿਆਨ ਨਹੀਂ, ਕੋਈ ਧਿਆਨ ਨਹੀਂ, ਉਹੀ ਨਕਲੀ ਜੇ ਬਣੇ ਹੋਏ ਨੇ, ਦਿਖਾਵੇ ਮਾਤਰ। ਇਹ ਦਿਖਾਵੇ ਵਾਲੀਆਂ ਗੱਲਾਂ ਨਹੀਂ ਚੱਲਣੀਆਂ। ਹੁਣ ਮੈਂ ਸਾਰੀਆਂ ਸੰਸਥਾਵਾਂ 'ਚ ਹੀ ਰਿਹਾ, ਮੈਨੂੰ ਸਾਰਿਆਂ ਦੇ ਇੰਟਰਨਲ ਸਾਰੀਆਂ ਗੱਲਾਂ ਦਾ ਹੀ ਪਤਾ, ਅੰਦਰ ਅੰਦਰ ਕੀ ਹੋ ਰਿਹਾ ਅਤੇ ਬਾਹਰ ਬਾਹਰ ਕੀ ਹੋ ਰਿਹਾ, ਸਭ ਸਿਆਸਤ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਜਿਹੜਾ ਅਸਲੀਅਤ ਦਾ ਉਪਦੇਸ਼ ਹੈ, ਉਸੇ ਨੂੰ ਕਮਾਉਣ ਦੀ ਜ਼ਿਆਦਾ ਲੋੜ ਹੈ। ਆਪਾਂ ਸਭ ਕੁਝ ਛੱਡ ਦਿਓ, ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਪੰਗਤੀਆਂ ਨੂੰ ਦੇਖੋ ਬਸ। ਆਪਾਂ ਸਿਰਫ ਪੰਗਤੀ ਨੂੰ ਮੱਥਾ ਟੇਕਦੇ ਹਾਂ, ਔਰ ਪੰਗਤੀ ਦੇ ਬਸ ਇਹੀ ਕਰ ਲਓ ਵੀ ਜੇ ਨਹੀਂ ਸਮਝ ਲੱਗਦੀ ਪੰਗਤੀ ਜਿਹੜੀ ਲਿਖੀ ਉਹਦੇ ਮੁਤਾਬਕ ਹੀ ਚੱਲ ਪਈਏ ਬਸ। ਸਤਿਗੁਰੂ ਦੀ ਕਿਰਪਾ ਨਾਲ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਾਰ ਦੇਣਾ। ਸੱਚੇ ਪਾਤਸ਼ਾਹ ਸਾਨੂੰ ਹੁਣ ਸਮਝ ਨਹੀਂ ਲੱਗਦੀ ਕੀ ਕਰੀਏ, ਕਹਿੰਦੇ ਤੁਸੀਂ ਸਭ ਛੱਡ ਕੇ ਮੇਰੇ ਕੋਲ ਆ ਜਾਓ, ਇੱਥੇ ਆ ਮੇਰੇ ਕੋਲ ਬੈਠੋ ਮੇਰਾ ਪੁੱਤ, ਆ ਮੈਂ ਤੁਹਾਨੂੰ ਸਿੱਖਿਆ ਦਿੰਦਾ। ਮਹਾਰਾਜ ਆਪਾਂ ਨੂੰ ਸਿੱਖਿਆ ਦੇਣਗੇ। ਮਹਾਰਾਜ ਇਹ ਸਾਨੂੰ ਪਰਮਾਤਮਾ ਜਿਹਨਾਂ ਨੂੰ ਦਿਖਦਾ ਦਿਖਦਾ ਮਨਮੁਖਾਂ ਨੂੰ ਹੁਣ ਕੀ ਕਰੀਏ, ਦੀਨਾਂ ਨਹੀਂ ਇਹਨਾਂ ਨੂੰ। ਸਤਿਗੁਰੂ ਕਹਿੰਦੇ ਜਿਸ ਵੇਖਾ ਲੇ ਸੋਈ ਵੇਖਾ ਨਾਨਕ ਗੁਰਮੁਖ ਪਾਏ, ਕਹਿੰਦੇ ਜਿਹਨੂੰ ਗੁਰਮੁਖ ਨੂੰ ਸ਼ੁਭ ਰਸਤਾ ਵਾਹਿਗੁਰੂ ਦਿਖਾਉਂਦਾ ਉਸੇ ਨੂੰ ਇਹ ਰਸਤਾ ਦਿਖਦਾ, ਉਹ ਰਸਤੇ ਨੂੰ ਪਾ ਕੇ ਪਰਮਾਤਮਾ ਨੂੰ ਦੇਖਦਾ। ਸੱਚੀ ਗੱਲ ਆ, ਜਿਹੜੇ ਟੇਢੇ ਜੇ ਚੱਲਦੇ ਜਦੋਂ ਕਿਤੇ ਇਹਨਾਂ 'ਤੇ ਕਿਰਪਾ ਹੋ ਜਾਂਦੀ ਨਾ, ਬਹੁਤ ਪਛਤਾਉਂਦੇ ਨੇ, ਉਹ ਅਸੀਂ ਤਾਂ ਸਾਰੀ ਜ਼ਿੰਦਗੀ ਬੇਕਾਰ ਹੀ ਕੱਢਤੀ। ਪਹਿਲਾਂ ਵੀ ਦੱਸਿਆ ਸੀ ਨਾ ਕਿ ਮਸਕੀਨ ਜੀ ਨੂੰ ਅਖੀਰਲੇ 2 ਸਾਲ ਪਹਿਲਾਂ ਹੀ ਸਾਰਾ ਕੁਝ ਦਿਖਣ ਲੱਗਿਆ ਸੀ, ਔਰ ਉਹਨਾਂ ਨੇ ਮੰਨਿਆ, ਕਹਿੰਦੇ ਮੈਂ ਸਾਰੀ ਜ਼ਿੰਦਗੀ ਜਿਨ੍ਹਾਂ ਚੀਜ਼ਾਂ ਨੂੰ ਕਹਿੰਦਾ ਸੀ ਹੈ ਨਹੀਂ, ਇਹ ਐਵੇਂ ਹੀ ਆ, ਉਹ ਕਹਿੰਦਾ ਉਹ ਤਾਂ ਮੇਰੇ ਨਾਲ ਬੈਠੇ ਰਹਿੰਦੇ ਕਥਾ 'ਚ। ਸਾਰਾ ਕੁਝ ਜਦੋਂ ਪਰਮਾਤਮਾ ਨੇ ਦਿਖਾਇਆ, ਫਿਰ ਉਹਨਾਂ ਨੇ ਇੱਕ ਵਾਰ ਪਟਿਆਲੇ ਕਥਾ ਕੀਤੀ, ਕਹਿੰਦੇ ਜਿਹਨੂੰ ਰਾਹ ਪਤਾ ਉਹ ਦੱਸਦਾ ਨਹੀਂ, ਕਹਿੰਦੇ ਜਿਹਨੂੰ ਪਤਾ ਨਹੀਂ ਉਹ ਰਾਹ ਦੱਸਣ ਲਈ ਸਟੇਜ 'ਤੇ ਬਹਿੰਦਾ, ਆਪਣੇ ਆਪ ਨੂੰ ਆਪ ਹੀ ਕਹਿੰਦੇ। ਕਹਿੰਦੇ ਪਹਿਲਾਂ ਦੀ ਗਿਆਨ ਨਹੀਂ ਸੀ ਇਸ ਗੱਲ ਦਾ, ਅਖੀਰਲੇ 2 ਸਾਲਾਂ 'ਚ ਸਿਮਰਨ ਦਾ ਹੀ ਉਪਦੇਸ਼ ਕੀਤਾ ਉਹਨਾਂ ਨੇ। ਕਹਿੰਦੇ ਜਿਸ ਖੁਸ਼ੀ ਨੂੰ ਮੈਂ ਲੱਭਦਾ ਸੀ ਸਾਰੀ ਜ਼ਿੰਦਗੀ, ਉਹ ਖੁਸ਼ੀ ਮੈਨੂੰ ਜ਼ਿੰਦਗੀ ਦੇ ਅਖੀਰਲੇ ਪਲਾਂ 'ਚ ਮਿਲੀ ਆ ਕੇ, ਜਿਸ ਆਨੰਦ ਨੂੰ ਮੈਂ ਦੁਨੀਆਂ ਨੂੰ ਸੁਣਾਇਆ ਉਹ ਆਨੰਦ ਮੈਨੂੰ ਬਾਅਦ ਵਿੱਚ ਮਿਲਿਆ। ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲਿਆਂ ਕੋਲ ਉਹ ਅਕਸਰ ਆਪਣੇ ਦਿਲ ਦੀ ਗੱਲ ਕਰਿਆ ਕਰਦੇ ਸੀ ਜਾ ਕੇ, ਜਿਨ੍ਹਾਂ ਨੇ ਟੀਕਾ ਲਿਖਿਆ 14 ਪੋਥੀਆਂ 'ਚ। ਆਮ ਸਟੇਜ 'ਤੇ ਚੀਜ਼ਾਂ ਨਹੀਂ ਕਹਿੰਦੇ ਉਹ। ਫਿਰ ਉਹਨਾਂ ਨੇ ਦੱਸਿਆ ਕਿ ਮੈਨੂੰ ਕੀ ਦਿਖਿਆ, ਕੀ ਹੋਇਆ। ਮੈਂ ਜ਼ਿੰਦਗੀ 'ਚ ਭਾਈ ਲੋਕਾਂ ਨੂੰ ਕਹਿੰਦਾ ਰਿਹਾ ਕਿ ਐਵੇਂ ਹੀ ਗੱਲਾਂ ਜਿਹੜੀਆਂ, ਕਹਿੰਦੇ ਹੁਣ ਮੈਨੂੰ ਸਾਰਾ ਆਪ ਦਿਖਿਆ। ਮਹਾਰਾਜ ਨੇ ਆਪ ਹੀ ਦਿਖਾਤਾ ਫਿਰ ਸਾਰਾ ਕੁਛ। ਇਸ ਕਰਕੇ ਸਤਿਗੁਰੂ ਕਹਿੰਦੇ ਕੋਈ ਨਹੀਂ, ਮੈਂ ਇਹਨਾਂ ਨੂੰ ਦਿਖਾਊਂਗਾ ਸਾਰਾ ਕੁਛ ਦਿਖਾਊਂਗਾ, ਫਿਰ ਇਹ ਯਕੀਨ ਕਰ ਲੈਣਗੇ।